SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ ਜਨਾਬ। ਅੱਜ ਇੱਕ ਖਾਸ ਮੁਲਾਕਾਤ ਹਾਸਿਆਂ ਦੀ ਇੱਕ ਪੰਡ ਔਰ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਪਰਫਾਰਮਿੰਗ ਆਰਟ ਦਾ ਇੱਕ ਵੱਡਾ ਨਾਂ। ਅਗਰ ਅਸੀਂ ਨਾਰੀ ਖੇਤਰ ਦੀ ਗੱਲ ਕਰੀਏ ਤੇ ਮੇਰਾ ਖਿਆਲ ਹੈ ਕਿ ਇਹਨਾਂ ਦਾ ਸਾਨੀ ਕੋਈ ਨਹੀਂ। ਵਰਿਆਂ ਦੀਆਂ ਮਿਹਨਤਾਂ, ਵਰਿਆਂ ਦੀਆਂ ਰਿਆਸਤਾਂ ਨੇ ਜਿਹੜੀਆਂ ਅੱਜ ਉਹਨਾਂ ਨੂੰ ਫਲ ਵੀ ਲੱਗਾ, ਫੁੱਲ ਵੀ ਲੱਗਾ, ਛਾਂ ਵੀ ਲੱਗੀ। ਮੇਰੇ ਰੂਬ ਰੂ ਮੌਜੂਦ ਨੇ ਹਰ ਦਿਲ ਅਜ਼ੀਜ਼ ਰੂਬੀ ਅਨਮ। ਅਸਲਾਮ ਅਲੈਕੁਮ ਮੈਡਮ ਜੀ, ਆਇਆਂ ਨੂੰ
ਤੁਹਾਨੂੰ ਜੀ ਆਇਆਂ ਨੂੰ ਵਾਲੇਕੁਮ ਅਸਲਾਮ ਔਰ ਸਤਿ ਸ੍ਰੀ ਅਕਾਲ। ਔਰ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਟਾਈਮ ਚੱਲ ਰਿਹਾ ਹੈ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਨਾਈਟ, ਜੋ ਵੀ ਟਾਈਮ ਚੱਲ ਰਿਹਾ, ਮੇਰੇ ਵੱਲੋਂ ਸਾਰਿਆਂ ਨੂੰ ਮੇਰੇ ਦਿਲੋਂ ਢੇਰ ਸਾਰਾ ਪਿਆਰ ਔਰ ਮਾਲਿਕੇ ਕਾਇਨਾਤ ਜਿਹਦੇ ਕੰਨਾਂ ਤੀਕਰ ਮੇਰੀ ਆਵਾਜ਼ ਜਾ ਰਹੀ ਹੈ, ਅੱਲਾ ਸੋਹਣਾ ਅੱਜ ਦੇ ਦਿਨ ਉਹਨਾਂ ਦੀ ਦਿਲੀਆਂ ਖਾਹਿਸ਼ਾਂ ਪੂਰੀਆਂ ਕਰੇ।
ਆਮੀਨ ਜੀ। ਮੇਰਾ ਖਿਆਲ ਹੈ ਕਿ ਜਿੱਥੇ ਦਿਨ ਚੜ੍ਹ ਆਇਆ ਉੱਥੇ ਦਿਨ ਨਰੋਇਆ ਹੋ ਗਿਆ ਹੋਏਗਾ, ਜਿੱਥੇ ਦਿਨ ਢਲਣ ਡੇ ਆਇਆ ਉੱਥੇ ਸਾਰੇ ਦਿਨ ਦੀ ਥਕਾਵਟ ਤੁਹਾਡੀ ਇਸ ਗੱਲ ਤੋਂ ਬਾਅਦ ਲੈ ਗਈ ਹੋਏਗੀ। ਰੂਬੀ ਅਨਮ ਜੀ, ਮੈਂ ਗੱਲਬਾਤ ਸ਼ੁਰੂ ਕਰਾਂਗਾ ਤੁਹਾਡੀ ਪਰਫਾਰਮਿੰਗ ਆਰਟ ਵਾਲ ਇੰਟਰੀ ਤੋਂ। ਪਹਿਲਾਂ ਤਾਂ ਇਹ ਦੱਸੋ ਕਿ ਜੰਮਪਲ ਇਲਾਕਾ ਕਿਹੜਾ ਆ, ਟਿਪੀਕਲ ਲਾਹੌਰੀਏ ਜੇ, ਤੇ ਫਿਰ ਇਸ ਪਾਸੇ ਆਉਣਾ ਕਿਸ ਤਰ੍ਹਾਂ ਹੋਇਆ, ਮੁਖਤਸਰ ਲਫ਼ਜ਼ਾਂ 'ਚ ਲੰਮੀ ਸਾਰੀ ਕਹਾਣੀ ਬਿਆਨ ਕਰਨੀ ਤੁਸੀਂ।
ਬਿਲਕੁਲ ਜੀ, ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਟਾਈਮ ਘੱਟ ਹੁੰਦਾ। ਮੈਂ ਵਾਂ ਰੂਬੀ ਅਨਮ ਮਜ਼ੰਗ ਲਾਹੌਰ ਦੀ ਰਹਿਣ ਵਾਲੀ, ਜਿਹਨੂੰ ਕਹਿੰਦੇ ਨੇ ਅੰਦਰੂਨ ਲਾਹੌਰ, ਔਰ ਮਜ਼ੰਗਣ ਆ, ਮੈਨੂੰ ਫਖਰ ਹੈ।
ਅੱਛਾ, ਇਹ ਦੱਸੋ ਕਿ ਕਿਸ ਤਰ੍ਹਾਂ ਆਉਣਾ ਹੋਇਆ? ਟੀਵੀ ਤੋਂ ਇੰਟਰੀ ਹੋਈ, ਫਿਲਮ ਤੋਂ ਹੋਈ, ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਤੇ ਤੁਹਾਡਾ ਮੋਢਾ ਜਿਹੜਾ ਉਹ ਸਟੇਜ ਤੋਂ ਬਜਿਆ ਵੇਖਿਆ, ਹੁਣ ਇਹਦੇ ਪਿੱਛੇ ਜਿਹੜੀ ਕੁੰਡੀ ਹੈ ਉਹ ਤੁਸੀਂ ਆਪ ਖੋਲਣੀ?
ਇਤਫਾਕ ਦੀ ਗੱਲ ਹੈ, ਮੈਂ ਇੱਕੋ ਹੀ ਵੀਕ ਦੇ ਵਿੱਚ ਥੀਏਟਰ ਔਰ ਨੁਸਰਤ ਠਾਕੁਰ ਸਾਹਿਬ PTV, ਔਰ ਮੈਂ ਵਾਹਿਦ ਪਾਕਿਸਤਾਨ ਦੀ ਆਰਟਿਸਟ ਹੋਵਾਂਗੀ ਅਲਹਮਦੁਲਿਲਾ, ਜਿਹੜੀ ਬਗੈਰ ਪੈਸਿਆਂ ਤੋਂ ਪੂਰੇ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਦੀ ਬੈਸਟ ਫਰੈਂਡ ਆ।
ਰੂਬੀ ਜੀ, ਤੁਹਾਡਾ ਸ਼ੁਮਾਰ ਸਟੇਜ ਦੀਆਂ ਉਹਨਾਂ ਫੀਮੇਲ ਆਰਟਿਸਟਾਂ 'ਚ, ਨਾਰੀ ਖੇਤਰ ਦੀਆਂ ਉਹਨਾਂ ਜਨਾਨੀਆਂ ਦੇ ਵਿੱਚ ਹੁੰਦਾ ਆ ਜਿਨ੍ਹਾਂ ਨੇ ਸਟੇਜ ਦਾ ਮਾਹੌਲ ਬਿਲਕੁਲ ਆ ਕੇ ਬਦਲ ਦਿੱਤਾ। ਬੋਲਡ ਗੁਫ਼ਤਗੂ, ਉਹ ਤਾਂ ਤੁਸੀਂ ਤਾਰੂਫ 'ਚ ਦੱਸ ਦਿੱਤਾ, ਲਾਹੌਰੀ ਔਰ ਮਜ਼ੰਗ ਵਾਲੇ। ਇਸ ਤੋਂ ਪਹਿਲਾਂ ਥੀਏਟਰ ਦੇ ਵਿੱਚ ਇੱਡੀ ਜਿਹਨੂੰ ਕਹਿੰਦੇ ਨੇ ਕਿ ਬੇਦਰੇਗ ਗੱਲਬਾਤ ਹੈ ਜਿਹੜੀ, ਉਹ ਖਵਾਤੀਨ ਵੱਲੋਂ ਨਹੀਂ ਸੀਗੀ ਹੁੰਦੀ, ਤੁਸੀਂ ਮੋਢੀ ਜਾਈਦੇ। ਇਹ ਦੱਸੋ ਕਿ ਤੁਹਾਡੇ ਨਾਲ ਹੌਸਲਾ ਫੜਨ ਵਾਲੇ ਬਹੁਤ ਸਾਰੇ ਲੋਕ ਫਿਰ ਗਾਂਹ ਆਏ, ਸਟੇਜ ਵਾਲੇ ਪਾਸੇ ਆਉਣ ਦਾ ਇਤਫਾਕ ਕਿੱਦਾਂ ਹੋਇਆ, ਕੁਛ ਇਸ ਬਾਰੇ ਥੋੜ੍ਹਾ ਜਿਹਾ ਦੱਸਿਆ ਜੇ, ਤੇ ਫਿਰ ਸ਼ੁਰੂਆਤ ਤੋਂ ਹੁਣ ਤੱਕ ਦਾ ਪਿੰਡ ਹੈ ਜਿਹੜਾ ਉਸ ਬਾਰੇ ਜਾਣੂ ਕਰਾਉਣਾ।
ਜੀ, ਸਟੇਜ ਮੈਨੂੰ ਪਸੰਦ ਸੀ, ਟੈਲੀਵਿਜ਼ਨ ਜਿਹੜਾ ਉਦੋਂ PTV ਦੇ ਅੰਦਰ ਤੇ ਵੜਨ ਵਾਸਤੇ ਬਹੁਤ, ਯਾਨੀ ਕਿ ਉਹੀ ਜਾ ਸਕਦਾ ਸੀ ਜਿਹਦਾ ਕੋਈ ਪ੍ਰੋਡਿਊਸਰ ਵਾਕਫ ਹੁੰਦਾ, ਤੇ ਮੇਰੇ ਤਾਂ ਨੁਸਰਤ ਠਾਕੁਰ ਸਾਹਿਬ ਵਾਕਫ ਸਨ। ਐਸ ਸਫਦਰ ਸਹਿਰ ਜਿਹੜਾ ਇਸ ਟਾਈਮ ਮਾਸ਼ਾਅੱਲਾ ਜੀ ਦੀ ਵਜ੍ਹਾ ਤੋਂ ਮੈਨੂੰ ਬੈਸਟ ਰੈਂਕਰ ਦਾ ਰੀਜਨਲ ਅਵਾਰਡ ਮਿਲਿਆ, ਬੈਸਟ ਰੈਂਕਰ ਦਾ ਪਾਕਿਸਤਾਨ ਤੋਂ, ਉਹ ਮੇਰਾ ਦੋਸਤ ਸੀ, ਬੜਾ ਪਿਆਰਾ, ਸਵੀਟ, ਜਿਵੇਂ ਤੁਸੀਂ ਸਾਡੇ ਜ਼ਿਕਰ ਹੋ। ਤੇ ਸ਼ਾਰਟਕੱਟ ਹੈ ਕਿ ਮੈਨੂੰ ਥੀਏਟਰ ਪਸੰਦ ਸੀ, ਔਰ ਮੇਰੇ ਤੋਂ ਪਹਿਲਾਂ ਰੁਮਾਨਾ ਜੀ ਕਾਮੇਡੀ ਕਰਦੇ ਸਨ, ਮੇਰੇ ਤੋਂ ਪਹਿਲਾਂ ਸ਼ੀਬਾ ਹਸਨ ਸਾਹਿਬਾ ਦਾ ਬਹੁਤ ਵੱਡਾ ਨਾਂ ਸੀ, ਸ਼ਬਾਨਾ ਪੱਟੀ ਸਾਹਿਬਾ ਦਾ ਨਾਂ ਸੀ, ਸ਼ਬਾਨਾ ਸ਼ੇਖ ਸਾਹਿਬਾ ਦਾ ਨਾਂ ਸੀ, ਲੇਕਿਨ ਮੈਂ ਇਹਨਾਂ ਨਾਲ ਕੰਮ ਨਹੀਂ ਸੀ ਕੀਤਾ ਹੋਇਆ। ਤੇ ਮੁਵਾਜ਼ਨਾ ਕੀਤਾ ਜਾਏ ਤੇ ਫਿਰ ਮੈਨੂੰ ਲੱਗਾ ਕਿ ਸ਼ੀਬਾ ਹਸਨ, ਕਿਉਂਕਿ ਉਸ ਟਾਈਮ ਕੱਲੇ ਵਿਕਦੇ ਸਨ, ਕੱਲੀ ਤਸਵੀਰ ਸੀ, ਤੇ ਦਿਲ ਕੀਤਾ ਕਿ ਸ਼ੀਬਾ ਹਸਨ ਹੀ ਬਣਨਾ, ਲੇਕਿਨ ਸ਼ੀਬਾ ਹਸਨ ਬਣਨਾ ਤੇ ਕੰਮ ਖਾਲਦ ਬਾਸਡਾਰ ਦਾ ਪਸੰਦ ਸੀ, ਨਾ ਉਹਦੇ ਵਰਗਾ ਬਣਾਉਣਾ ਤੇ ਸ਼ੱਕ ਕੰਮ ਉਂਝਦਾ। ਤੇ ਫਿਰ ਮੈਂ ਡਾਰ ਸਾਹਿਬ ਨੂੰ ਇੰਨਾ ਕੁ ਘੋਲ ਕੇ ਪੀਤਾ, ਇੰਨਾ ਕੁ ਘੋਲ ਕੇ ਪੀਤਾ, ਇੰਨਾ ਕੁ ਘੋਲ ਕੇ ਪੀਤਾ ਕਿ ਮੈਂ ਵੇਖਿਆ ਕਿ ਸਾਹ ਕਿਵੇਂ ਬੰਨੀ ਦਾ, 15-20 ਜੁਗਤਾਂ ਇੱਕ ਆਵਾਜ਼ 'ਚ ਕਿ ਇੱਕੋ ਟਾਈਮ 'ਚ ਕਿਵੇਂ ਕਰੀਦੀ ਹੈ। ਡਾਰ ਸਾਹਿਬ ਔਰ ਡਾਰ ਸਾਹਿਬ ਤੋਂ ਬਾਅਦ ਓਨਲੀ ਫੋਰ ਮੀ, ਜਿਨ੍ਹਾਂ ਨੂੰ ਕ੍ਰੈਡਿਟ ਹਾਸਿਲ ਹੈ ਕਿਸੇ ਇੱਕ ਟਾਈਮ ਦੇ ਵਿੱਚ ਕਮ ਅਜ਼ ਕਮ 20-25 ਜੁਗਤਾਂ ਕਰ ਸਕਦੇ ਹਾਂ।
ਮੈਂ ਚਾਹੁੰਦਾ ਕਿ ਨਾਨ ਸਟਾਪ ਤੁਸੀਂ ਸਾਨੂੰ ਸਿਰਫ 30 ਸੈਕਿੰਡ ਵਾਸਤੇ ਕੋਈ ਪਰਫਾਰਮੈਂਸ ਨਿੱਘੀ ਜੀ ਸਾਡੇ ਸੁਣਨ ਵਾਲਿਆਂ ਲਈ ਕਰ ਦਵੋ, ਤੇ ਅਸੀਂ ਜਿਹਨੂੰ ਕਹਿੰਦੇ ਨੇ ਕਿ ਚਾਹ ਦੇ ਨਾਲ ਨਿਹਾਲ ਹੋ ਜਾਵਾਂਗੇ।
ਹਾਏ, ਮੈਂ ਕਿਹਾ ਮੇਰੀ ਗੱਲ ਸੁਣੋ ਮੱਲੀ ਸਾਹਿਬ, ਤੁਸੀਂ ਐਡੀ ਵੱਡੀ ਗੱਲ ਮੈਨੂੰ ਕਰ ਦਿੱਤੀ ਹੈ ਕਿ ਮੈਂ ਪਰਫਾਰਮੈਂਸ ਕਰਕੇ ਆਵਾਂ, ਤੁਹਾਨੂੰ ਚੰਗਾ ਭਲਾ ਪਤਾ ਮੇਰਾ ਹੁਣੇ ਸਟੰਟ ਪਿਆ, ਮੈਨੂੰ ਮੇਰਾ ਦਿਲ ਦਾ ਤੁਹਾਨੂੰ ਨਹੀਂ ਪਤਾ, ਹਾਂ ਮੈਂ ਸਾਰੀਆਂ ਗੱਲਾਂ ਸਾਰੀਆਂ ਕਰਦਿਆਂ, ਵੇਖੋ ਤੇ ਸਹੀ ਤੁਸੀਂ ਆਪਣੀ ਨੌਕਰੀ ਵਾਸਤੇ ਮੈਨੂੰ ਮਰਵਾਉਣਾ ਜੇ ਮੇਰਾ, ਮੈਨੂੰ ਤਾਂ ਡਾਕਟਰ ਨੇ ਕਿਹਾ ਕਿ ਤੂੰ ਜੂਚਾ ਬੋਲਣਾ ਨਹੀਂ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਮੈਂ 15-16 ਜੁਗਤਾਂ ਕਰਦਿਆਂ, ਨਾ ਭਾਈ ਨਾ ਸਿੱਧੀ ਦੁਨੀਆ, ਕਹਿੰਦੇ ਨੇ ਨਾ ਇਹ ਜ਼ਿੰਦਗੀ ਹੈ ਤੇ ਸਭ ਕੁਝ ਹੈ, ਮੈਂ ਜ਼ਿੰਦਾ ਰਹਿਣਾ, ਮੈਂ ਨਹੀਂ ਹਲੇ ਮਰਨਾ, ਸੋਰੀ।
ਤੁਹਾਡਾ ਇੱਕ ਇਹ ਜਿਹੜਾ ਹੈ ਸੀਗਾ ਕਿ ਆਰਟਿਸਟ ਕਿੱਡਾ ਵੀ ਸੀਨੀਅਰ ਹੈ, ਰੂਬੀ ਅਨਮ ਜਦੋਂ ਸਟੇਜ 'ਤੇ ਆਉਂਦੀ ਸੀਗੀ ਉਦੋਂ ਹਾਲ ਦੇ ਵਿੱਚ ਮੌਜੂਦ ਲੋਕ ਤਾੜੀਆਂ ਵਜਾ ਕੇ ਦੱਸ ਦਿੰਦੇ ਸਨ ਕਿ ਹੁਣ ਜਿਹੜੇ ਸਾਹਮਣੇ ਨੇ ਇਹਨਾਂ ਦੀ ਖੈਰ ਨਹੀਂ ਗੀ ਹੈ। ਇਹ ਐਡਾ ਜਾਬਰਾਨਾ ਕਿਸਮ ਦਾ ਹਮਲਾ ਕਰਨਾ ਕਿਵੇਂ ਆਇਆ, ਕਿੱਦਾਂ ਖਿਆਲ ਆਇਆ, ਔਰ ਅਮਲਾ ਜਿਹੜਾ ਇਹਦੇ 'ਤੇ ਤੁਰ ਕੇ ਕੀ ਮਹਿਸੂਸ ਕੀਤਾ?
ਅੱਛਾ, ਹੁਣ ਵੀ ਅਲਹਮਦੁਲਿਲਾ ਰੱਬੀ ਲਾਲਮੀਨ, ਮੈਂ ਕੰਪਨੀਜ਼ 'ਤੇ ਵੀ ਸ਼ੋਅ ਕਰਨੀ ਹਾਂ, ਮੈਂ ਅਲਹਮਰਾ ਆਰਟਸ ਕੌਂਸਲ 'ਚ ਜਾਂਦੀ ਹਾਂ, ਮੈਂ ਮੁਖਤਲਿਫ ਸ਼ੋਅਜ਼ ਜਿਹੜੇ ਨੇ ਹੋਸਟ ਕਰਨੀ ਹੈ, ਅਤੇ ਜਦੋਂ ਮੈਂ ਔਨ ਦ ਸੈਟ ਜਾਂਦੀ ਹਾਂ ਨਾ ਅਤੇ ਲੋਕ ਹੱਸ ਪੈਂਦੇ ਨੇ, ਅਤੇ ਮੈਂ ਕਹਿੰਦੀ ਹਾਏ ਵੇ ਮੈਨੂੰ ਵੇਖ ਕੇ ਹੱਸਣ ਲੱਗ ਪਿਓ, ਖਾਨਾ ਖਰਾਬੋ, ਤਾਂ ਮੈਂ ਕਹਿੰਦੀ ਵੇ ਬੇੜਾ ਗਰਕ ਹੋਵੇ ਜੇ ਮੇਰੇ ਮੂੰਹ ਦੇ ਉੱਤੇ ਕੀ ਕੌਮੇਡੀ ਲਿਖੀ ਹੈ, ਜਾਂ ਮੈਂ ਐਡੀ ਕੋਝੀ ਹਾਂ ਵੇ, ਮੈਂ ਘੰਟਾ ਲਾ ਕੇ ਤਿਆਰ ਹੋਈ ਹਾਂ ਅਤੇ ਤੁਸੀਂ ਕੀ ਪੇ ਕਰਦੇ ਹੋ। ਅਤੇ ਫਿਰ ਮੈਨੂੰ ਜਦੋਂ ਪਤਾ ਲੱਗਾ ਨੂਰਾ ਕੁਸ਼ਤੀ ਕੀ ਹੁੰਦੀ ਹੈ, ਤੇ ਮੈਂ ਕਿਹਾ ਮੈਂ ਤੇ ਇਹ ਤੇ ਕਰ ਹੀ ਨਹੀਂ ਸਕਦੀ। ਤੁਹਾਨੂੰ ਪਤਾ ਮੈਂ ਸੱਚ ਬੋਲਣ ਦੀ ਵਜ੍ਹਾ ਤੋਂ ਨੁਕਸਾਨ ਚੁੱਕਣੀ ਆ। ਮੈਂ ਜਿਹਦੇ ਨਾਲ ਵੀ ਕੰਮ ਕੀਤਾ ਹੈ ਮੈਂ ਮਿੱਥ ਕੇ ਨਹੀਂ ਕੀਤਾ। ਮਿੱਥਣ ਦਾ ਮਤਲਬ ਹੁੰਦਾ ਇੱਕ ਦੂਜੇ ਨੂੰ ਕਹਿ ਕੇ ਜਾਣਾ, ਮੈਂ ਨਹੀਂ ਕੀਤਾ। ਮੈਂ ਉਂਝ ਕੀਤਾ ਜੇ ਮੈਨੂੰ ਕਿਸੇ ਨੇ ਕਿਹਾ ਨਾ ਜੋ ਕੁਛ ਸ਼ੇਰ ਹੈ, ਜੇ ਮੈਂ ਸਵਾ ਸ਼ੇਰ ਨਹੀਂ ਬਣ ਸਕੀ ਤੇ ਮੈਂ ਅੱਧਾ ਕਿਲੋ ਵੀ ਨਹੀਂ ਬਣੀ, ਮੈਂ ਸ਼ੇਰ ਬਣ ਕੇ ਉਹਨੂੰ ਮਿਲੀ ਜ਼ਰੂਰ ਆ। ਔਰ ਅੱਲਾ ਦਾ ਕਰਮ ਹੈ, ਸਿਰਫ ਮੇਰੇ ਅੱਲਾ ਦਾ ਕਰਮ, ਮੇਰੇ ਮਾਂ ਬਾਪ ਦੀਆਂ ਦੁਆਵਾਂ ਔਰ ਮੇਰੇ ਦੋਸਤਾਂ ਦੀ ਦੁਆਵਾਂ, ਮੇਰੀ ਆਡੀਅੰਸ, ਮੇਰੇ ਵੀਵਰਸ ਜਿਹੜੇ ਤੱਕਣ ਵਾਲੇ ਨੇ, ਉਹਨਾਂ ਨੇ ਮੈਨੂੰ ਕੋਈ ਹਾਰਨ ਨਹੀਂ ਦਿੱਤਾ, ਅਲਹਮਦੁਲਿਲਾ।
ਰੂਬੀ ਜੀ ਇਹ ਦੱਸੋ ਕਿ ਤੁਸੀਂ ਹੁਣੇ ਦੱਸਿਆ ਕਿ ਮੇਰਾ ਕਿਸੇ ਦੇ ਨਾਲ ਤਾਲੁਕ ਜਿਹੜਾ ਆ ਉਹ ਲਾਲਚ ਔਰ ਗਰਜ਼ ਦਾ ਨਹੀਂ ਰਿਹਾ, ਇੱਕ ਫਿਰ ਮੱਠਿਆ ਜਿਹਾ ਨਾਂ ਲਿਆ ਤੁਸੀਂ ਇਫਤਖਾਰ ਠਾਕੁਰ ਹੋਣਾ ਦਾ, ਇਸ ਗੁੰਝਲ ਨੂੰ ਤਾਂ ਜ਼ਰਾ ਖੋਲਣਾ।
ਇਫਤਖਾਰ ਠਾਕੁਰ ਦੇ ਨਾਲ ਨਾ ਮੇਰਾ ਇਸ਼ਕ ਹੈ, ਨਾ ਉਹਦੇ ਨਾਲ ਮੇਰੀ ਮੁਹੱਬਤ ਹੈ, ਉਹ ਮੇਰੀ ਜਾਨ ਹੈ, ਉਹ ਮੇਰੀ ਜ਼ਿੰਦਗੀ ਹੈ, ਮੇਰੀ ਸੱਜੀ ਅੱਖ ਹੈ। ਸਭ ਦੇ ਨਾਲ ਉਹਦਾ ਪਤਾ ਨਹੀਂ ਕੀ ਤਾਲੁਕ ਹੈ, ਲੇਕਿਨ ਮੇਰੇ ਨਾਲ ਉਹਦਾ ਜਿਹੜਾ ਤਾਲੁਕ ਹੈ ਮੇਰੀ ਮਾਂ ਦੇ ਹਵਾਲੇ ਨਾਲ ਹੈ। ਉਹ ਮੇਰੀ ਅੰਮੀ ਨੂੰ ਅੰਮੀ ਕਹਿੰਦਾ ਸੀ, ਮੇਰੀ ਮਾਂ ਨੂੰ ਅੱਲਾ ਜਨਤਾ 'ਚ ਖਾਸ ਮੁਕਾਮ 'ਤੇ ਆਲਾ ਦਰਜਾ ਦੇਵੇ। ਮੇਰੀ ਮਾਂ ਨਾਲ ਉਹਦਾ ਬਹੁਤ ਪਿਆਰ ਸੀ ਔਰ ਮੇਰਾ ਉਹਦੇ ਨਾਲ ਪੂਰੀ ਪੂਰੀ ਦੁਨੀਆਂ ਦੇ ਵਿੱਚ ਪੈਸੇ ਦਾ ਲੈਣ ਦੇਣ ਕਰਜ਼ਾ ਉਹ ਸਿਰਫ ਮੇਰਾ ਠਾਕਰ ਨਾਲ ਹੈ, ਹੋਰ ਕਿਸੇ ਦੇ ਨਾਲ ਨਹੀਂ। ਮੈਂ ਉਹਦੇ ਘਰ ਅੱਧੀ ਰਾਤ ਨੂੰ ਜਾ ਕੇ ਵੀ ਮੈਂ ਕਹਿ ਸਕਦੀ ਹਾਂ ਕਿ ਚੱਲ ਉੱਠ ਤੇਰੇ ਮੈਨੂੰ ਪੈਸੇ ਚਾਹੀਦੇ ਨੇ, ਤੋ ਅਗਰ ਉਹਦੇ ਕੋਲ ਹੈ ਨੇ ਉਸ ਟਾਈਮ ਤੇ ਉਹ ਦੇਗਾ, ਨਹੀਂ ਤੇ ਉਹ ਮੈਨੂੰ ਜੋ ਮਰਜ਼ੀ ਕਰ ਲਓ, ਮੈਨੂੰ ਗੱਡੀ 'ਚ ਬਹਾ ਕੇ ਜਾ ਕੇ ਏਟੀਐਮ ਤੋਂ ਕਢਾ ਦੇਗਾ, ਜੇ ਮੈਨੂੰ ਜ਼ਿਆਦਾ ਜ਼ਰੂਰਤ ਤੇ ਉਹ ਸਖੀ ਸਾਹਿਬ ਕੋਲੋਂ ਲੈ ਕੇ ਦੇ ਕੇ ਮੈਨੂੰ ਮੇਰੇ ਘਰ ਛੱਡ ਕੇ ਜਾਏਗਾ। ਤੇ ਮੈਂ ਦਿਲ ਕਰੇ ਤੇ ਮੈਂ ਉਹਨੂੰ 29 ਦਾ ਕਿਹਾ ਤੇ ਮੈਂ ਅਗਲੇ ਸਾਲ ਦੀ 29 ਹੈਗੀ ਤੇ ਮੈਂ ਨਹੀਂ ਵਾਪਸ ਕੀਤੇ।
ਵਾਹ ਵਾਹ, ਮੁਹੱਬਤ ਦਾ ਇੱਕ ਤਾਲੁਕ ਆ, ਜੀਦਾਰੀ ਦਾ ਤਾਲੁਕ ਆ। ਰੂਬੀ ਜੀ ਬਹੁਤ ਕਹਿ ਲਵੋ ਕਿ ਹੁਣ ਪੜ੍ਹੇ ਲਿਖੇ ਕੁੜੀਆਂ ਮੁੰਡੇ ਅੱਗੇ ਆਉਣ ਦੇ ਮੀਡੀਆ ਦਾ ਟ੍ਰੈਂਡ ਆ ਜਿਹੜਾ ਉਹ ਬਦਲ ਗਿਆ, ਇਸ ਬਦਲਦੇ ਹੋਏ ਟ੍ਰੈਂਡ ਦੇ ਨਾਲ ਸਟੇਜ ਆ ਜਿਹੜਾ ਬਹੁਤ ਸਾਰੀਆਂ ਫੈਮਲੀਆਂ ਬਹੁਤ ਸਾਰੀਆਂ ਵਜੂਹਾਤ ਤੋਂ ਉਹਦੇ ਤੋਂ ਦੂਰ ਹੋਈਆਂ, ਫਿਲਮ ਦਾ ਢੰਗ ਆ ਜਿਹੜਾ ਉਹ ਵੀ ਤਾਲਬਾਨਾਈਜੇਸ਼ਨ ਦੀ ਨਜ਼ਰ ਹੋ ਗਿਆ, ਟੀਵੀ ਬਹੁਤ ਸਾਰੇ ਚੈਨਲ ਆਉਣ ਤੋਂ ਬਾਅਦ ਉਹ ਜਿਹੜਾ ਇੱਕ ਯਕਦਮ ਗੁਬਾਰ ਟਾਈਪ ਸਭ ਕੁਛ ਸਾਹਮਣੇ ਆਇਆ, ਉਹ ਧੂੜ ਵੀ ਥੱਲੇ ਬਹਿ ਗਈ ਔਰ ਕੁਛ ਯਕਸਾਨੀਅਤ ਦੇ ਸ਼ਿਕਾਰ ਹੋ ਗਏ। ਕੀ ਵਜੂਹਾਤ ਹੈ ਇਹਨਾਂ ਤਿੰਨਾਂ ਮੀਡੀਅਮਸ 'ਤੇ ਇਹ ਸਭ ਕੁਛ ਹੋਣ ਦੀ, ਔਰ ਅਗਰ ਮੇਰੀ ਗੱਲ ਗਲਤ ਹੈ ਤੁਸੀਂ ਉਹਦੇ ਤੋਂ ਸਹਿਮਤ ਨਹੀਂ ਤਾਂ ਤੁਸੀਂ ਆਪਣਾ ਪੁਆਇੰਟ ਆਫ ਵਿਊ ਵੀ ਦੇ ਸਕਦੇ ਜੀ।
ਨਹੀਂ ਨਹੀਂ ਤੁਸੀਂ ਇਹ ਸਵਾਲ ਬੜਾ ਹੀ ਔਖਾ ਔਰ ਇਹ ਉਹ ਸਵਾਲ ਹੈ ਜਿਹਦਾ ਜਵਾਬ ਸਿਰਫ ਡਾਰ ਸਾਹਿਬ ਜਾਂ ਇਹੋ ਜਿਹੇ ਵੱਡੇ ਲੋਕ ਹੀ ਦੇ ਸਕਦੇ ਨੇ, ਲੇਕਿਨ ਮੇਰੀ ਜਿਹੜੀ ਨਾਕਲ ਸਟੇਜ ਰਾਏ ਵੇ, ਸਾਡੇ ਤੋਂ ਪਹਿਲਾਂ ਥੀਏਟਰ 'ਤੇ ਸਜਾਦ ਸਾਹਿਬ ਉਹ ਸਨ, ਸਾਡੇ ਤੋਂ ਪਹਿਲਾਂ ਜ਼ੇਬ ਰਹਿਮਾਨ ਜੀ ਸਨ, ਸਾਡੇ ਤੋਂ ਪਹਿਲਾਂ ਸ਼ੋਏ ਮਨਸੂਰ ਸਾਹਿਬ ਸਨ, ਯਾਨੀ ਸਾਡੇ ਤੋਂ ਬਹੁਤ ਪਹਿਲਾਂ ਦੀ ਗੱਲ ਹੈ, ਪੜ੍ਹੇ ਲਿਖੇ। ਅੱਛਾ ਫਿਰ ਸਾਡੇ ਤੋਂ ਜਿਹੜਾ ਪਹਿਲਾਂ ਦੌਰ, ਸਾਡੇ ਦੌਰ ਤੋਂ ਪਹਿਲਾਂ ਡਾਰ ਸਾਹਿਬ ਜੀ ਸੀ ਤੋਂ ਪੜ੍ਹੇ ਹੋਏ, ਉਸਮਾਨ ਪੀਰ ਸਾਦਾ, ਸਮੀਨਾ ਪੀਰ ਸਾਦਾ, ਇਸ ਤਰ੍ਹਾਂ ਬਾਜੀ ਸਾਇਕਾ ਨੂੰ ਲੈ ਲਵੋ ਤੁਸੀਂ, ਸਮੀਨਾ ਅਹਿਮਦ ਜੀ ਨੂੰ, ਸਭਾ ਪਰਵੇਜ਼ ਜੀ ਨੂੰ ਲੈ ਲਓ, ਇਹ ਸਾਰੇ ਪੜ੍ਹੇ ਲਿਖੇ ਲੋਕ ਸਨ। ਠੀਕ ਹੈ, ਫਿਰ ਸਾਡਾ ਦੌਰ ਆਇਆ, ਸਾਡੇ ਦੌਰ ਦੇ ਵਿੱਚ ਵੀ ਜਿਵੇਂ ਸੁਹੇਲ ਅਹਿਮਦ ਸਾਹਿਬ ਸਨ, ਸਾਡੇ ਤੋਂ ਥੋੜ੍ਹਾ ਸੀਨੀਅਰ ਨੇ ਅਲਹਮਦੁਲਿਲਾ ਸੀਮ ਅੱਬਾਸ ਸਾਹਿਬ, ਇਹ ਵੀ ਲੋਕ ਪੜ੍ਹੇ ਲਿਖੇ ਸਨ। ਠੀਕ ਹੈ, ਹੁਣ ਦਾ ਜਿਹੜਾ ਦੌਰ ਹੈ ਥੀਏਟਰ ਦੇ ਉੱਤੇ ਆਏ, ਇੱਕ ਮੁੰਡਾ ਸਿਵਾਏ ਨਸੀਮ ਵਿੱਕੀ ਤੋਂ ਮੇਰਾ ਖਿਆਲ ਹੈ ਉਹਨੇ ਐਫ ਏ ਕੀਤਾ ਹੋਇਆ, ਬਾਕੀ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਹੈ, ਜਿਹਨਾਂ ਨੂੰ ਨਾਮ ਵੀ ਆਪਣਾ ਨਾਮ ਵੀ ਨਹੀਂ ਲਿਖਣਾ ਆਉਂਦਾ। ਠੀਕ ਹੈ, ਐਜੂਕੇਸ਼ਨ ਤੁਹਾਨੂੰ ਡਿਗਰੀਆਂ ਜਿਹੜੀਆਂ ਨੇ ਬਹੁਤ ਕੁਝ ਨਹੀਂ ਦਿੰਦੀਆਂ, ਲੇਕਿਨ ਤੁਹਾਨੂੰ ਇੱਜ਼ਤ ਨਾਲ ਗੱਲਬਾਤ ਕਰਨ ਦਾ, ਤੁਹਾਨੂੰ ਦੁਨੀਆਂ 'ਚ ਬਹਿਣ ਉੱਠਣ ਦਾ, ਖਾਣ ਪੀਣ ਦਾ ਤਰੀਕਾ ਸਲੀਕਾ ਜ਼ਰੂਰ ਦੱਸਦੀਆਂ ਨੇ। ਅਤੇ ਥੀਏਟਰ ਦੇ ਉੱਤੇ ਪੜ੍ਹੇ ਲਿਖੇ ਲੋਕ ਜਦੋਂ ਤੀਕਰ ਹੈਗੇ ਸਨ, ਉਹਨਾਂ ਨੇ ਇੱਜ਼ਤ ਕਰਨੀ, ਕਰਵਾਉਣੀ, ਸਿਖਾਈ। ਹੁਣ ਦੇ ਜਿਹੜੇ ਨੇ, ਨਾ ਉਹਨਾਂ ਨੂੰ ਇੱਜ਼ਤ ਕਰਨ ਦਾ ਸ਼ੌਕ ਹੈ ਅਤੇ ਨਾ ਉਹਨਾਂ ਨੂੰ ਇੱਜ਼ਤ ਕਰਾਉਣ ਦਾ ਸ਼ੌਕ ਹੈ। ਉਹ ਹਾਲ 'ਚ ਉਹ ਇਹ ਕਹਿੰਦੇ ਨੇ, ਉਹ ਇੱਥੋਂ ਉਹ ਇਹ ਕਹਿ ਛੱਡਦੇ ਨੇ, ਕਿਸੇ ਦੀ ਜ਼ਰੂਰਤ ਹੈ ਕਿ ਪੂਰੇ ਹਾਲ ਦੇ ਵਿੱਚ ਕੋਈ ਖਾਲਿਦ ਅਬਾਸ ਡਾਰ ਸਾਹਿਬ ਨੂੰ ਉਹ ਇਹ ਕਹਿ ਸਕਦਾ ਹੋਵੇ? ਕਿਸੇ ਦੀ ਜ਼ਰੂਰਤ ਸੀ ਕਵੀ ਖਾਨ ਸਾਹਿਬ ਨੂੰ, ਕਿਆਮ ਸਰਦੀ ਸਾਹਿਬ ਨੂੰ, ਜਮੀਲ ਫਖਰੀ ਨੂੰ ਉਹ ਇਹ ਕਰੇ? ਅਮਾਨੁੱਲਾ ਸਾਹਿਬ ਨੇ ਸਾਰੀ ਹਯਾਤੀ ਆਜਜ਼ੀ ਨਾਲ ਕੰਮ ਕੀਤਾ, ਤਾਰਕ ਜਵੇਦ ਸਾਹਿਬ ਉਹਨਾਂ ਵਰਗਾ ਡਾਇਰੈਕਟਰ ਕੋਈ ਨਹੀਂ ਹੋਏਗਾ। ਇਹ ਦੋਵਾਂ ਨੇ ਪਬਲਿਕ ਦੇ ਵਿੱਚ ਨਾ, ਮਤਲਬ ਪਬਲਿਕ ਦਾ ਮੂੰਹ ਖੋਲਿਆ। ਇਸ ਤੋਂ ਪਹਿਲਾਂ ਤਿਕਰ ਤੁਸੀਂ ਚਲੇ ਜਾਓ ਤੇ ਪਬਲਿਕ ਦੀ ਜ਼ਰੂਰਤ ਨਹੀਂ ਸੀ। ਮੈਨੂੰ ਯਾਦ ਇਸ ਵੇਲੇ ਮੈਂ ਸਭ ਸੁਣਾਉਂਦੇ ਨੇ ਕਿ ਹਾਲ ਦੇ ਵਿੱਚ ਲੱਥ ਜਾਈਦਾ ਹੁੰਦਾ ਸੀ ਮਾਰਨ ਵਾਸਤੇ, ਯਾਨੀ ਕਿ ਕੋਈ ਬਦਤਮੀਜ਼ੀ ਐਸੀ ਕੋਈ ਗੱਲ ਹੋਵੇ ਤੇ ਉਹ ਇਸ ਵਜ੍ਹਾ ਤੋਂ ਬਰਬਾਦ ਹੋ ਗਿਆ। ਰਹਿ ਗਈ ਗੱਲ ਫਿਲਮ ਦੀ, ਤੇ ਫਿਲਮ ਦੇ ਵਿੱਚ ਕੁੜੀਆਂ ਨੇ ਆਪਣੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਠੀਕ ਹੈ, ਹੁਣ ਜਿੰਨੇ ਪੈਸੇ ਦਿੱਤੇ ਨੇ ਡਾਇਰੈਕਟਰ ਨੂੰ, ਉਹਨੇ ਪ੍ਰੋਡਿਊਸਰ ਕੋਲੋਂ ਪੂਰੇ ਕੀਤੇ। ਠੀਕ ਹੈ, ਜਦੋਂ ਪ੍ਰੋਡਿਊਸਰ ਕੋਲ ਪੂਰੇ ਕੀਤੇ ਤੇ ਹੀਰੋ ਨੇ ਕਿਹਾ ਮੈਂ ਕਿਉਂ ਨਹੀਂ ਪੂਰੇ ਕਰਨੇ? ਤੇ ਬਸ ਇਸ ਤਰ੍ਹਾਂ ਨਾਲੇ ਫਿਲਮ ਇੰਡਸਟਰੀ ਦੇਖਿਆ ਜਾਏ ਤੇ ਇੱਥੇ ਸ਼ਾਨ ਦੇ ਹੱਥ ਆ ਗਈ। ਠੀਕ ਹੈ, ਜੋ ਕਰ ਸਕਦਾ ਸੀ ਅੱਲਾ ਨੂੰ ਜ਼ਿੰਦਗੀ ਹਯਾਤੀ ਦੇਵੇ। ਡਾਇਰੈਕਟਰ ਵੱਡਾ ਹੈ, ਵੱਡੇ ਪਿਓ ਦਾ, ਵੱਡੀ ਮਾਂ ਦਾ ਪੁੱਤਰ ਹੈ, ਇੰਟੈਲੀਜੈਂਟ ਹੈ, ਟੈਲੈਂਟਿਡ ਹੈ, ਲੇਕਿਨ ਉਹ ਸਾਰਾ ਕੁਛ ਆਪਣੀ ਮਰਜ਼ੀ ਨਾਲ ਕਰਦਾ। ਦਿਲ ਕਰੇ ਸੋਨੇ ਦਾ ਦੇਸੋ ਕਿ ਮਿਸਾਲ ਸੁਣੀ ਨਾ, ਘਿਓ ਦਾ ਘੜਾ ਤੇ ਦਿਲ ਕਰੇ ਤੇ ਭਾਵੇਂ ਉਹ ਕੁਛ ਵੀ ਨਹੀਂ। ਤੇ ਸੇਮ ਇਸੇ ਤਰ੍ਹਾਂ ਕਰਾਚੀ ਦੇ ਵਿੱਚ ਹਮਾਇਓ ਸਈਦ ਦਾ ਨਾਂ ਅੱਲਾ ਨੇ ਉੱਚਾ ਕੀਤਾ, ਹਾਲਾਂ ਹੋਰ ਵੀ ਬਹੁਤ ਸਾਰੇ ਲੋਕ ਨੇ, ਲੇਕਿਨ ਇਹਨਾਂ ਲੋਕਾਂ ਨੇ ਇੱਕਦਮ ਕੀਤਾ ਕੰਮ ਔਰ ਯਕਸਾਨੀਅਤ। ਇਸ ਵਜ੍ਹਾ ਤੋਂ ਤੁਸੀਂ ਕਹੋ ਕਿ ਉਹਨਾਂ ਦਾ ਕੋਈ ਡਰਾਮਾ ਹਿੱਟ ਹੋਇਆ ਤੇ ਉਹਨਾਂ ਨੇ ਉਹਦੀ ਵੀਡੀਓ ਬਣਾਤੀ। ਜੇ ਮੈਂ ਤੇ ਇਹ ਕਹਾਂਗੀ ਕਿ ਭਾਵੇਂ ਤੁਸੀਂ ਮੰਨੋ ਜਾਂ ਨਾ ਮੰਨੋ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਡਰਾਮਾ ਆਇਆ ਅਰਤਰੁਲ ਗਾਜ਼ੀ ਜਿਹੜਾ ਸੀ, ਉਹਨੇ ਸਾਰਾ ਕੁਛ ਬਹਾਤਾ। ਅੱਛਾ ਫਿਰ ਮੇਰੇ ਪਾਸ ਤੁਮ ਹੋ ਡਰਾਮਾ, ਸੁਬਹਾਨ ਅੱਲਾ, ਲੇਕਿਨ ਉਸ ਡਰਾਮੇ ਨੇ ਕੀ ਅਸਰਾਤ ਪਾਏ, ਤੁਸੀਂ ਕਦੀ ਗੌਰ ਕਰੋ। ਸਾਡੇ ਪਾਕਿਸਤਾਨ ਦੇ ਵਿੱਚ ਜਿਹੜੇ ਡਰਾਮੇ ਬਣਦੇ ਸਨ ਅਤੇ ਹਸ਼ਮਤ ਜਿਹੜਾ ਸੀ ਉਹਦੀ ਨੂਰ ਬੇਵਾ ਵੀ ਹੋ ਗਈ ਹੈ ਅਤੇ ਉਹ ਉਹਦੇ ਖਰਚੇ ਪੂਰੇ ਕਰਦਾ ਸੀ। ਮੈਂ ਤੁਹਾਨੂੰ ਪੁਰਾਣੀਆਂ ਗੱਲਾਂ ਕਰ ਰਹੀ ਹਾਂ, ਠੀਕ ਹੈ। ਅਸੀਂ ਅੱਜ ਵੀ ਉਹ ਡਰਾਮੇ ਵੇਖਦੇ ਹਾਂ ਅਤੇ ਇਹ ਡਰਾਮਿਆਂ 'ਚ ਕੀ ਵਿਖਾਇਆ ਜਾ ਰਿਹਾ ਕਿ ਇੱਕ ਔਰਤ ਮੈਰਿਡ ਹੈ ਅਤੇ ਉਹ ਕਿਸੇ ਹੋਰ ਨਾਲ ਫਸ ਗਈ ਹੈ ਜਾਂ ਵਿਆਹ ਕਰ ਲਿਆ। ਇਹ ਸਾਰੇ ਡਰਾਮਿਆਂ ਨੇ ਸਾਡੇ ਰਿਸ਼ਤੇ ਖਰਾਬ ਕੀਤੇ ਔਰ ਇਹਨਾਂ ਦਾ ਅਸਰਾਤ ਤੁਹਾਡੇ ਮੁਲਕ ਦੇ ਵਿੱਚ ਨਜ਼ਰ ਆ ਰਹੇ ਨੇ। ਇਹ ਜਿਹੜੇ ਕਤਲ ਹੋ ਰਹੇ ਨੇ, ਅਤੇ ਮੈਂ ਕਹਿੰਦੀ ਹਾਂ ਪਲੀਜ਼ ਤੁਸੀਂ ਕਲਚਰ ਪੇਸ਼ ਕਰੋ, ਪੰਜਾਬ ਪਾਕਿਸਤਾਨ, ਠੀਕ ਹੈ। ਸਾਡੀ ਪੰਜਾਬਣਾ ਅੱਜ ਵੀ ਸੀਨੇ ਤੇ ਦੁਪੱਟਾ ਰੱਖ ਕੇ ਉਹ ਜ਼ਰੂਰਤ ਨਹੀਂ ਮਹੱਲੇ 'ਚ ਗੰਢੇ ਵੀ ਕੱਟਣ ਡਈ ਆ, ਪਾਲਕ ਕੱਟਣ ਡਈ ਆ, ਸਾਗ ਕੱਟਣ ਡਈ ਆ, ਤੇ ਕੋਈ ਗੈਰ ਲੰਘ ਜਾਵੇ। ਉਹ ਕਲਚਰ ਵਹਾਓ, ਤੁਸੀਂ ਕਿਹੜਾ ਕਲਚਰ ਵਹਾ ਰਹੇ ਹੋ। ਸਾਡੀ ਤੇ ਨੂੰ ਅੱਜ ਵੀ ਆਪਣੀ ਸੱਸ ਨੂੰ ਆਂਟੀ ਨਹੀਂ ਅੰਮੀ ਜੀ ਕਹਿੰਦੀ ਹੈ।
ਕੀ ਕਹਿਣੇ, ਬਹੁਤ ਸੋਹਣਾ ਸੁਨਾ ਰੂਬੀ ਅਨਮ ਜੀ। ਮੈਂ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੀ ਬਹੁਤ ਧੰਨਵਾਦੀ ਹੈ ਕਿ ਤੁਸੀਂ ਆਪਣੀ ਰੋਜ਼ 'ਚੋਂ ਆਪਣੇ ਕੀਮਤੀ ਵੇਲੇ 'ਚੋਂ ਬਹੁਤ ਮਸਰੂਫੀਅਤ 'ਚੋਂ ਕੋਈ ਸਮਾਂ ਸਾਨੂੰ ਦਾਤ ਕੀਤਾ।
ਬਹੁਤ ਸ਼ੁਕਰੀਆ ਮੇਰੀ ਤੇ ਇਹ ਜਿਨ ਤੁਸੀਂ ਆਏ ਹੋ ਤੁਹਾਡਾ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਇੰਨਾ ਤੁਹਾਨੂੰ ਪਸੀਨਾ ਆਇਆ ਸੀ, ਮੈਂ ਕਿਹਾ ਯਾਲਾ ਇੱਥੇ ਠੀਕ ਰਹੇ ਭਾਈ, ਇਹਨੂੰ ਕੁਛ ਨਾ ਹੋਵੇ। ਜਿਹੜਾ ਜਿਹੜਾ ਸੁਣ ਰਿਹਾ ਉਹ ਪਲੀਜ਼ ਮੇਰੇ ਵਾਸਤੇ ਜ਼ਰੂਰ ਦੁਆ ਕਰਨਾ, ਮੇਰੀ ਸਿਹਤ ਵਾਸਤੇ, ਮੇਰੇ ਹਾਸੇ ਵਾਸਤੇ ਔਰ ਮੇਰੀ ਖੁਸ਼ੀਆਂ ਵਾਸਤੇ ਕਿ ਮੈਂ ਹਮੇਸ਼ਾ ਹੱਸਦੀ ਰਹਾਂ। ਔਰ ਪਰਵਰਤੀਗਾਰ ਤੁਹਾਨੂੰ ਸਾਰਿਆਂ ਨੂੰ ਹਸਾਵੇ, ਖੁਸ਼ ਰੱਖੇ, ਔਰ ਜੇ ਪਰੇਸ਼ਾਨੀ ਤੁਹਾਡੀ ਆਵੇ ਤਾਂ ਜ਼ਹਿਨ ਦੇ ਵਿੱਚ ਸਿਰਫ ਸੋਚ ਲੈਣਾ ਕਿ ਵੇਲਾ ਰੁਕਿਆ ਨਹੀਂ ਰਹਿੰਦਾ, ਵੇਲਾ ਲੰਘ ਜਾਂਦਾ, ਉਸ ਵੇਲੇ 'ਚੋਂ ਲੰਘਣਾ ਹੀ ਕੰਮ ਹੈ। ਅਤੇ ਉਸ ਮੁਸ਼ਕਲ ਵੇਲੇ ਵੱਲੇ ਕਿਸੇ ਬੰਦੇ ਵੱਲੇ ਨਹੀਂ ਤੱਕਣਾ, ਸਿਰਫ ਆਪਣੇ ਰੱਬ ਵੱਲੇ ਤੱਕੋ ਅਤੇ ਰੱਬ ਕੋਲੋਂ ਮੰਗੋ, ਫਿਰ ਵੇਖੋ ਉਹਨਾਂ ਦੇ ਅੱਗੇ ਸਿਰ ਝੁਕਾਉਣਾ, ਕਿਸੇ ਇਨਸਾਨ ਅੱਗੇ ਸਿਰ ਨਾ ਝੁਕਾਉਣਾ ਅਤੇ ਨਾ ਕਿਸੇ ਅੱਗੇ ਹੱਥ ਫੈਲਾਉਣਾ। ਖੁਸ਼ ਰਹੋ, ਲਵ ਯੂ, ਮੈਂ ਪੂਰੀ ਦੁਨੀਆਂ ਨੂੰ ਪਿਆਰ ਕਰਨੀ ਆ ਔਰ ਪੂਰੀ ਦੁਨੀਆਂ ਮੇਰੀ ਏ। ਬਹੁਤ ਸ਼ੁਕਰੀਆ, ਥੈਂਕ ਯੂ ਤੇ ਪਾਕਿਸਤਾਨ ਜ਼ਿੰਦਾਬਾਦ
ਜੀ। ਇਹ ਸਨ ਹਰਦਿਲ ਅਜ਼ੀਜ਼ ਰੂਬੀ ਅਨਮ, ਪਾਕਿਸਤਾਨ ਤੋਂ। ਇੱਕ ਮੰਨਿਆ ਪਰਮੰਨਿਆ ਨਾ, ਅਗਰ ਅਸੀਂ ਕਹੀਏ ਕਿ ਹਾਸਿਆਂ ਦੀ ਪੰਡ ਤੇ ਗਲਤ ਨਹੀਂ ਹੋਏਗਾ। ਲੈਂਦੇ ਪੰਜਾਬ ਤੋਂ ਮਸੂਦ ਮਲੀ ਆਪਣੇ ਸੁਣਨ ਵਾਲਿਆਂ ਨੂੰ ਇਸ ਮੁਲਾਕਾਤ ਦੇ ਨਾਲ ਇਜਾਜ਼ਤ ਮੰਗਦਾ ਹੈ ਔਰ ਮਾਈਕ੍ਰੋਫੋਨ ਵਾਪਸ ਪੁਰਤ ਕਰਦਾ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।